ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਜਾ ਰਾਮ ਤੂੰ ਐਸਾ ਨਿਰਭਉ, ਤਰਨ ਤਾਰਨ ਰਾਮ ਰਾਇਆ। ਰਾਜਾ ਰਾਮ ਤੂੰ ਐਸਾ ਨਿਰਭਉ, ਤਰਨ ਤਾਰਨ ਰਾਮ ਰਾਇਆ ਰਾਓ। ਜਬ ਹਮ ਹੋਤੇ ਤਬ ਤੁਮ ਨਾਹੀ, ਅਬ ਤੁਮ ਹੋ ਹਮ ਨਾਹੀ। ਅਬ ਹਮ ਤੁਮ ਏਕ ਭਏ ਹੈਂ, ਏਕੈ ਦੇਖਤ ਮਨ ਪਤਿਆਹੀ। ਜਬ ਬੁੱਧ ਹੋਤੀ ਤਬ ਬਲ ਕੈਸਾ, ਅਬ ਬੁੱਧ ਬਲ ਨਾ ਖਟਾਈ। ਕਹਿ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਜਬ ਬੁੱਧ ਹੋਤੀ ਤਬ ਬਲ ਕੈਸਾ, ਅਬ ਬੁੱਧ ਬਲ ਨਾ ਖਟਾਈ। ਜਬ ਬੁੱਧ ਹੋਤੀ ਤਬ ਬਲ ਕੈਸਾ, ਅਬ ਬੁੱਧ ਬਲ ਨਾ ਖਟਾਈ। ਕਹਿ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਰਾਜਾ ਰਾਮ ਤੂੰ ਐਸਾ ਨਿਰਭਉ, ਤਰਨ ਤਾਰਨ ਰਾਮ ਰਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਬੇਅੰਤ ਪਰਉਪਕਾਰ ਕੀਤੇ, ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਦੋਹੇ ਥਾ ਬਾਣੀ ਕਾ ਬੋਹੇ ਥਾ ਇਸ ਵਰਦਾਨ ਨੂੰ ਸਫਲ ਕਰਦਿਆਂ ਹੋਇਆਂ ਕਲਯੁਗ ਦੇ ਬੋਹਿਥ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਜਿੱਥੇ ਉਹਨਾਂ ਸਤਿਗੁਰੂ ਸਾਹਿਬਾਨ ਦੀ ਬਾਣੀ ਨੂੰ ਇਸ ਪਾਵਨ ਬੀੜ ਦੇ ਵਿੱਚ ਸੰਪਾਦਿਤ ਕੀਤਾ। ਉੱਥੇ ਨਾਲ ਹੋਰ ਭਗਤਾਂ ਮਹਾਂਪੁਰਖਾਂ ਦੀ ਬਾਣੀ ਨੂੰ ਵੀ ਬਰਾਬਰ ਦਾ ਸਥਾਨ ਤੇ ਸਨਮਾਨ ਬਖਸ਼ਿਸ਼ ਕੀਤਾ। ਭਗਤ ਕਬੀਰ ਜੀ ਸ਼੍ਰੋਮਣੀ ਭਗਤ ਮੰਨੇ ਗਏ ਹਨ। ਇਹਨਾਂ ਨੂੰ ਸ਼੍ਰੋਮਣੀ ਭਗਤ ਕਿਉਂ ਆਖਿਆ ਗਿਆ? ਇਹਦਾ ਕਾਰਨ ਇਹ ਸੀ, ਉਹਨਾਂ ਨੇ ਨੀਵੀਂ ਜਾਤ ਵਿੱਚ ਜਨਮ ਲੈ ਕੇ ਅਤੇ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਕੇ ਪਰਮ ਪਦਵੀ ਨੂੰ ਪ੍ਰਾਪਤ ਕੀਤਾ। ਅਬ ਤੋਂ ਜਾਏ ਚਰੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੈ ਪਛਾਨੀ। ਭਗਤ ਜੀ ਨੂੰ ਆਪਣੇ ਜੀਵਨ ਦਾ ਪੰਧ ਤੈਅ ਕਰਦਿਆਂ ਹੋਇਆਂ, ਜਿਹੜੇ ਉਸ ਵੇਲੇ ਬੜੇ ਕੱਟੜ ਬ੍ਰਾਹਮਣ ਲੋਕ ਸਨ, ਦੂਸਰੇ ਪਾਸੇ ਕਾਜੀ ਮੌਲਵੀ ਸਨ, ਉਹਨਾਂ ਦਾ ਵੀ ਜ਼ਬਰਦਸਤ ਵਿਰੋਧ ਸਹਾਰਨਾ ਪਿਆ। ਕਈ ਵਾਰ ਉਹਨਾਂ ਭਗਤ ਕਬੀਰ ਜੀ 'ਤੇ ਅਟੈਕ ਵੀ ਕੀਤੇ ਅਤੇ ਕਈ ਤਰ੍ਹਾਂ ਦੇ ਨਾਲ ਵਿਚਾਰਾਂ ਵੀ ਹੁੰਦੀਆਂ ਰਹੀਆਂ। ਪਰ ਭਗਤ ਕਬੀਰ ਜੀ ਦੀ ਅਕੱਟ ਦਲੀਲ ਦੇ ਸਾਹਮਣੇ ਉਹਨਾਂ ਸਾਰਿਆਂ ਨੂੰ ਹੀ ਲਾਜਵਾਬ ਹੋਣਾ ਪਿਆ ਹੈ। ਭਗਤ ਕਬੀਰ ਜੀ ਇੱਕ ਮਹਾਨ ਕ੍ਰਾਂਤੀਕਾਰੀ, ਸਮਾਜ ਸੁਧਾਰਕ, ਇੱਕ ਮਹਾਨ ਧਾਰਮਿਕ ਆਗੂ ਸਨ। ਇਸ ਲਈ ਉਹਨਾਂ ਨੂੰ ਸ਼੍ਰੋਮਣੀ ਭਗਤ ਦਾ ਦਰਜਾ ਦਿੱਤਾ ਗਿਆ ਹੈ। ਜਿੱਥੇ ਵੀ ਸਤਿਗੁਰੂ ਮਹਾਰਾਜ ਨੇ ਭਗਤ ਬਾਣੀ ਲਿਖੀ ਜਾਂ ਲਿਖਵਾਈ, ਉੱਥੇ ਸਭ ਤੋਂ ਪਹਿਲਾ ਸਥਾਨ ਭਗਤ ਕਬੀਰ ਜੀ ਨੂੰ ਦਿੱਤਾ ਹੈ। ਇਸ ਲਈ ਭਗਤ ਕਬੀਰ ਜੀ ਨੂੰ ਸ਼੍ਰੋਮਣੀ ਭਗਤ ਆਖਿਆ ਜਾਂਦਾ ਹੈ। ਆਪ ਸੰਗਤਾਂ ਪਿਛਲੇ ਦਿਨਾਂ ਤੋਂ ਗੌੜੀ ਰਾਗ ਦੇ ਅੰਦਰ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਭਗਤ ਬਾਣੀ ਕਬੀਰ ਜੀ ਕੀ ਉਹਦੀ ਵਿਚਾਰ ਸੁਣ ਰਹੇ ਹੋ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਹੁਣ ਸਰਵਣ ਕੀਤਾ ਹੈ, ਇਹਦੇ ਵਿੱਚ ਭਗਤ ਕਬੀਰ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸੰਬੋਧਨ ਕਰਕੇ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਹ ਇੱਕ ਪਰਮਾਰਥ ਦੇ ਪਾਂਧੀਆਂ ਨੂੰ ਬਹੁਤ ਵੱਡੀ ਸੇਧ ਹੈ। ਭਗਤ ਕਬੀਰ ਜੀ ਨੇ ਇਸ ਪਵਿੱਤਰ ਸ਼ਬਦ ਦੇ ਅੰਦਰ ਭਗਤੀ ਕਰਦਿਆਂ ਹੋਇਆਂ ਜਿੰਨਾ ਚਿਰ ਤੱਕ ਮਨੁੱਖ ਦੇ ਮਨ ਦੇ ਵਿੱਚੋਂ ਹਉਮੈ ਦਾ ਭਾਵ ਦੂਰ ਨਹੀਂ ਹੋ ਜਾਂਦਾ, ਉਨਾ ਚਿਰ ਤੱਕ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਅਤੇ ਵਾਹਿਗੁਰੂ ਦੀ ਪ੍ਰਾਪਤੀ ਕਰਕੇ ਜਦੋਂ ਮੈਂ ਅਤੇ ਤੂੰ ਦਾ ਭਾਵ ਵੀ ਦੂਰ ਨਹੀਂ ਹੋ ਜਾਂਦਾ, ਉਨਾ ਚਿਰ ਤੱਕ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ, ਉਹ ਪਦਵੀ ਨਹੀਂ ਪ੍ਰਾਪਤ ਹੋ ਸਕਦੀ। ਮਹਾਂਪੁਰਖ ਇੱਕ ਬੜੀ ਸੁੰਦਰ ਉਦਾਹਰਣ ਦਿੰਦੇ ਸਨ। ਇੱਕ ਪੂਰਨ ਬ੍ਰਹਮ ਗਿਆਨੀ ਤਤ ਬੇਤੇ ਮਹਾਂਪੁਰਖ ਸਨ। ਉਹਨਾਂ ਦੇ ਪਾਸ ਇੱਕ ਜਗਿਆਸੂ ਆਇਆ। ਉਸਨੇ ਆ ਕੇ ਗੁਰੂ ਦੀਖਿਆ, ਗੁਰਮੰਤਰ ਗ੍ਰਹਿਣ ਕੀਤਾ। ਇੱਕ ਦਿਨ ਉਹ ਰਾਤ ਦੇ ਸਮੇਂ ਨਾਮ ਅਭਿਆਸ ਕਰ ਰਿਹਾ ਸੀ। ਮਨ ਦੇ ਵਿੱਚ ਕਈ ਤਰ੍ਹਾਂ ਦੇ ਵਲਵਲੇ ਉੱਠ ਰਹੇ ਸਨ, ਕਈ ਖਿਆਲ, ਕਈ ਸਵਾਲ, ਕਈ ਪ੍ਰਸ਼ਨ ਮਨ ਵਿੱਚ ਉੱਠ ਰਹੇ ਸਨ। ਉਸਨੇ ਆਪਣੇ ਮਨ ਵਿੱਚ ਸੋਚਿਆ, ਜੋ ਇਹ ਮੇਰੇ ਮਨ ਦੇ ਸ਼ੰਕੇ ਨੇ, ਮੇਰੇ ਸਤਿਗੁਰੂ ਹੀ ਨਿਵਰਤ ਕਰ ਸਕਦੇ ਹਨ। ਹੁਣ ਅੱਧੀ ਰਾਤ ਦਾ ਸਮਾਂ ਹੈ, ਉਹਦਾ ਮਨ ਬੇਚੈਨ ਹੈ। ਅੱਧੀ ਰਾਤ ਨੂੰ ਉੱਠ ਕੇ ਉਹਨੇ ਆਪਣੇ ਮੁਰਸ਼ਦ ਦੇ ਆਸ਼ਰਮ ਵਿੱਚ ਜਾ ਕੇ ਦਸਤਕ ਦਿੱਤੀ। ਅੰਦਰੋਂ ਆਵਾਜ਼ ਆਈ, ਭਾਈ ਤੂੰ ਕੌਣ ਹੈ? ਅਤੇ ਬਾਹਰਲੇ ਜਗਿਆਸੂ ਨੇ ਆਖਿਆ, ਮਹਾਰਾਜ ਮੈਂ ਤੁਹਾਡਾ ਸੇਵਕ ਹਾਂ। ਫਿਰ ਅੰਦਰੋਂ ਮਹਾਂਪੁਰਖਾਂ ਨੇ ਆਖਿਆ, ਜਿਸ ਸੇਵਕ ਦੇ ਮੰਦੀ ਵਿੱਚ ਹਾਲੇ ਮੈਂ ਹੈ, ਉਹਨੂੰ ਅੰਦਰ ਆਉਣ ਦੀ ਆਗਿਆ ਨਹੀਂ ਹੋ ਸਕਦੀ, ਕਿਉਂਕਿ ਜਿੱਥੇ ਮੈਂ ਹੋਵੇ ਉੱਥੇ ਤੂੰ ਨਹੀਂ ਆਉਂਦਾ, ਜਿੱਥੇ ਤੂੰ ਆ ਜਾਵੇ ਉੱਥੇ ਮੈਂ ਨਹੀਂ ਰਹਿੰਦੀ। ਜੇ ਹਾਲੇ ਤੇਰੇ ਅੰਦਰ ਮੈਂ ਹੈ, ਹਉਮੈ ਦਾ ਭਾਵ ਹੈ, ਤੂੰ ਅੰਦਰ ਨਹੀਂ ਆ ਸਕਦਾ, ਤੈਨੂੰ ਵਾਪਸ ਜਾਣਾ ਪਏਗਾ। ਜਗਿਆਸੂ ਲਈ ਇਹ ਇੱਕ ਬਹੁਤ ਵੱਡੀ ਸੇਧ ਸੀ, ਬੜੀ ਵੱਡੀ ਸਿੱਖਿਆ ਸੀ। ਵਾਪਸ ਮੁੜਿਆ, ਮਨ ਵਿੱਚ ਸੋਚ ਰਿਹਾ ਸੀ, ਜੋ ਕੁਝ ਮਹਾਂਪੁਰਖਾਂ ਨੇ ਆਖਿਆ, ਜਿੰਨਾ ਚਿਰ ਤੱਕ ਤੇਰੇ ਅੰਦਰ ਮੈਂ ਦਾ ਭਾਵ ਹੈ, ਓਨਾ ਚਿਰ ਤੂੰ ਨਹੀਂ ਆ ਸਕਦਾ, ਉਹਦੇ ਲਈ ਪਰਮਾਤਮਾ ਦਾ ਦਰ ਨਹੀਂ ਖੁੱਲ੍ਹ ਸਕਦਾ, ਇਸ ਲਈ ਮੈਨੂੰ ਹਉਮੈ ਦਾ ਨਾਸ ਕਰਨਾ ਚਾਹੀਦਾ। ਉਸਨੇ ਨਾਮ ਅਭਿਆਸ ਕੀਤਾ, ਲਗਾਤਾਰ ਭਗਤੀ ਕੀਤੀ, ਮੈਂ ਦਾ ਭਾਵ ਕੁਛ ਦੂਰ ਹੋਇਆ, ਫਿਰ ਮਹਾਂਪੁਰਖਾਂ ਦੇ ਕੋਲ ਗਿਆ ਅਤੇ ਜਾ ਕੇ ਦਸਤਕ ਦਿੱਤੀ। ਕਹਿਣ ਲੱਗਾ, ਮਹਾਂਪੁਰਖੋ ਦਰਸ਼ਨ ਦਿਓ। ਅੰਦਰੋਂ ਆਵਾਜ਼ ਆਈ, ਭਾਈ ਤੂੰ ਕੌਣ ਹੈ? ਤਾਂ ਉਸਨੇ ਆਖਿਆ, ਮਹਾਰਾਜ ਮੈਂ ਤੇ ਕੁਝ ਵੀ ਨਹੀਂ, ਬਸ ਹੁਣ ਤਾਂ ਤੁਸੀਂ ਹੀ ਹੋ, ਇਸ ਲਈ ਹੁਣ ਇਹਦੇ ਬਾਰੇ ਇਸ ਤੋਂ ਵੱਧ ਮੈਂ ਕੁਝ ਨਹੀਂ ਕਹਿ ਸਕਦਾ। ਉਸ ਵੇਲੇ ਮਹਾਂਪੁਰਖ ਅੰਦਰੋਂ ਤਾਂ ਬੜੇ ਪ੍ਰਸੰਨ ਹੋਏ, ਪਰ ਆਪਣੇ ਉਸ ਸੇਵਕ ਨੂੰ ਆਖਿਆ, ਕਹਿਣ ਲੱਗੇ, ਭਾਈ ਜੇ ਹਾਲੇ ਤੇਰੇ ਅੰਦਰ ਤੂੰ ਦਾ ਭਾਵ ਹੈ, ਤਾਂ ਵੀ ਤੇਰੇ ਲਈ ਦਰਵਾਜ਼ਾ ਨਹੀਂ ਖੁੱਲ੍ਹ ਸਕਦਾ, ਕਿਉਂਕਿ ਮੈਂ ਅਤੇ ਤੂੰ, ਇਹ ਜਿਹੜੇ ਦੋਨੋਂ ਸ਼ਬਦ ਨੇ, ਇਹ ਅੰਤਰ ਨੂੰ, ਫਰਕ ਨੂੰ, ਭੇਦ ਨੂੰ ਜ਼ਾਹਰ ਕਰਦੇ ਹਨ। ਵੀ ਮੈਂ ਅਤੇ ਤੂੰ ਇਹ ਮੁਕਾਬਲੇ ਦੇ ਸ਼ਬਦ ਨੇ, ਇਸ ਲਈ ਜਿੱਥੇ ਮੈਂ ਹੋਵੇ ਉੱਥੇ ਵੀ ਰੱਬ ਨਹੀਂ ਮਿਲਦਾ, ਜਿੱਥੇ ਇਕੱਲਾ ਤੂੰ ਆ ਜਾਵੇ ਉਸ ਲਈ ਵੀ ਦਰਵਾਜ਼ੇ ਨਹੀਂ ਖੁੱਲ੍ਹਦੇ। ਇਹ ਫਿਰ ਵਾਪਸ ਮੁੜਿਆ, ਇਸਨੇ ਆ ਕੇ ਫਿਰ ਘਾਲਣਾ ਘਾਲਣੀ ਸ਼ੁਰੂ ਕਰ ਦਿੱਤੀ। ਇਕਾਂਤ ਵਿੱਚ ਬੈਠ ਕੇ ਆਪੇ ਜਪਹੋ ਆਪਣਾ ਜਾਪ, ਹੁਣ ਆਪਣੇ ਆਪੇ ਦਾ ਅਭਿਆਸ ਕਰ ਰਿਹਾ ਹੈ। ਜਦੋਂ ਸਤਿਗੁਰੂ ਦੀ ਕਿਰਪਾ ਹੋਈ ਤੇ ਫਿਰ ਤੀਸਰੀ ਵਾਰ ਗਿਆ ਹੈ, ਜਾ ਕੇ ਫਿਰ ਦਸਤਕ ਦਿੱਤੀ। ਮਹਾਂਪੁਰਖ ਅੰਦਰੋਂ ਕਹਿਣ ਲੱਗੇ, ਭਾਈ ਤੂੰ ਕੌਣ ਹੈ? ਤੇ ਉਹਨੇ ਜਵਾਬ ਦਿੱਤਾ, ਕਹਿਣ ਲੱਗਾ, ਮਹਾਰਾਜ ਨਾ ਹੁਣ ਮੈਂ ਹਾਂ, ਨਾ ਮੈਂ ਤੂੰ ਹਾਂ, ਹੁਣ ਤੇ ਬਸ ਆਪੇ ਆਪ ਹੀ ਪਾਰ ਬ੍ਰਹਮ ਹੈ। ਉਹ ਕਹਿਣ ਲੱਗੇ, ਬਸ ਦਰਵਾਜ਼ਾ ਖੋਲ੍ਹਿਆ, ਉਹਨੂੰ ਆਪਣੀ ਗਲਵਕੜੀ ਵਿੱਚ ਲਿਆ ਤੇ ਕਹਿਣ ਲੱਗੇ, ਪ੍ਰੇਮੀਆ ਹੁਣ ਤੈਨੂੰ ਅਸਲੀ ਮੰਜ਼ਿਲ ਪ੍ਰਾਪਤ ਹੋ ਗਈ ਹੈ। ਭਗਤ ਕਬੀਰ ਜੀ ਨੇ ਇੱਕ ਥਾਂ ਤੇ ਹੋਰ ਵੀ ਇਸ ਭਾਵ ਨੂੰ ਪ੍ਰਗਟਾਇਆ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ, ਭਗਤ ਦੀ ਅਵਸਥਾ ਤੂੰ ਤੇ ਖੜਦੀ ਹੈ, ਤੇ ਬ੍ਰਹਮ ਗਿਆਨੀ ਦੀ ਅਵਸਥਾ ਆਪਣੇ ਆਪ ਤੇ ਖੜਦੀ ਹੈ, ਅਗਿਆਨੀ ਦੀ ਅਵਸਥਾ ਮੈਂ ਤੇ ਖੜੀ ਹੁੰਦੀ ਹੈ। ਬਸ ਆਹੀ ਅੰਤਰ ਹੈ, ਅਗਿਆਨੀ ਮੈਂ ਕਰਦਾ ਰਹਿੰਦਾ, ਭਗਤ ਤੂੰ ਤੂੰ ਕਰਦਾ ਰਹਿੰਦਾ, ਤੇ ਗਿਆਨਵਾਨ ਆਪੇ ਆਪ ਵਰਤਦਾ ਪਿਆਰਾ ਦਾ ਰਾਗ ਅਲਾਪਦਾ ਹੈ। ਲੋ ਹੁਣ ਭਗਤ ਕਬੀਰ ਜੀ ਇਸ ਪਵਿੱਤਰ ਸ਼ਬਦ ਦੇ ਅੰਦਰ ਜਿਹੜੀ ਆਪੇ ਆਪ ਦੀ ਅਵਸਥਾ ਹੈ, ਕਿਉਂਕਿ ਭਗਤ ਜੀ ਨੇ ਭਗਤੀ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਹੈ, ਇਸ ਲਈ ਭਗਤ ਕਬੀਰ ਜੀ ਨੇ ਇਸ ਪਵਿੱਤਰ ਸ਼ਬਦ ਦੇ ਅੰਦਰ ਜੋ ਭਗਤੀ ਦਾ ਅਸਲੀ ਮੰਤਵ ਹੈ, ਉਸ ਨੂੰ ਉੱਤਮ ਪੁਰਖ ਦੇ ਵਿੱਚ ਜ਼ਾਹਰ ਕੀਤਾ ਹੈ। ਲਓ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਰਾਜਾ ਰਾਮ ਤੂੰ ਐਸਾ ਨਿਰਭਉ, ਤਰਨ ਤਾਰਨ ਰਾਮ ਰਾਇਆ ਰਾਉ।
ਭਗਤ ਕਬੀਰ ਜੀ, ਇਹ ਪਹਿਲੀ ਪੰਕਤੀ ਹੈ ਤੇ ਇਹੀ ਅਸਥਾਈ ਦੀ ਪੰਕਤੀ ਹੈ। ਇਹਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ। ਭਗਤ ਜੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਆਖ ਰਹੇ ਨੇ, ਰਾਜਾ ਰਾਮ ਤੂੰ ਐਸਾ ਨਿਰਭਉ, ਹੇ ਪਾਤਸ਼ਾਹ ਪਰਮੇਸ਼ਰ, ਰਾਜਾ ਪਾਤਸ਼ਾਹ ਰਾਮ ਪਰਮੇਸ਼ਰ, ਐ ਪਾਤਸ਼ਾਹ ਪਰਮੇਸ਼ਰ, ਤੂੰ ਐਸਾ ਨਿਰਭਉ ਸਰੂਪ ਹੈ, ਨਾ ਤੂੰ ਕਿਸੇ ਤੋਂ ਡਰਦਾ ਹੈ, ਨਾ ਹੀ ਕਿਸੇ ਨੂੰ ਡਰਾਉਣਾ ਹੈ। ਤੇਰਾ ਐਸਾ ਨਿਰਭਉ ਸਰੂਪ ਹੈ। ਮੂਲ ਮੰਤਰ ਵਿੱਚ ਵੀ ਸਤਿਗੁਰੂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਿਰਭਉ ਤੇ ਨਿਰਵੈਰ ਲਿਖਿਆ ਹੈ। ਭਗਤ ਕਬੀਰ ਜੀ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਨਿਰਭਉ ਸ਼ਬਦ ਦੁਆਰਾ ਸੰਬੋਧਨ ਕਰ ਰਹੇ ਹਨ ਕਿ ਇਹ ਪਾਤਸ਼ਾਹ ਪਰਮੇਸ਼ਰ, ਤੂੰ ਐਸਾ ਨਿਰਭਉ ਸਰੂਪ ਹੈ, ਤਾਰਨ ਤਾਰਨ ਰਾਮ ਰਾਇਆ, ਇਹ ਪਾਤਸ਼ਾਹ ਪਰਮੇਸ਼ਰ ਤਾਰਨ ਤਾਰਨ, ਤੂੰ ਸੰਸਾਰ ਤੋਂ ਤਾਰਨ ਵਾਸਤੇ, ਤਾਰਨ ਜਹਾਜ਼ ਦੇ ਸਮਾਨ ਹੈ, ਜਿਵੇਂ ਸਮੁੰਦਰ ਤੋਂ ਪਾਰ ਹੋਣ ਦੇ ਲਈ ਜਹਾਜ਼ ਸਮਰੱਥ ਹੁੰਦਾ ਹੈ, ਇਸੇ ਤਰ੍ਹਾਂ ਇਹ ਪਾਤਸ਼ਾਹ ਪਰਮੇਸ਼ਰ, ਤੇਰਾ ਨਾਮ ਹੀ ਮੇਰੇ ਲਈ ਜਹਾਜ਼ ਹੈ, ਤਾਰਨ ਤਾਰਨ ਰਾਮ ਰਾਇਆ। ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਤੇਰਾ ਨਾਮ ਹੀ ਮੇਰੇ ਲਈ ਇੱਕ ਜਹਾਜ਼ ਹੈ। ਤੂੰ ਮੈਨੂੰ ਐਸਾ ਇੱਕ ਨਾਮ ਦਾ ਜਹਾਜ਼ ਬਖਸ਼ਿਸ਼ ਕਰ ਦਿੱਤਾ ਹੈ, ਜਿਹੜਾ ਮਨੁੱਖ ਇਸ ਨਾਮ ਦੇ ਜਹਾਜ਼ 'ਤੇ ਚੜ੍ਹ ਜਾਵੇ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰੇ ਉਤਾਰਨ ਹਾਰ, ਉਹ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ। ਇਸੇ ਲਈ ਭਗਤ ਜੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਉਚਾਰਨ ਕਰ ਰਹੇ ਨੇ ਕਿ ਹੇ ਪਾਤਸ਼ਾਹ ਪਰਮੇਸ਼ਰ, ਤੂੰ ਐਸਾ ਨਿਰਭਉ ਨਿਰਵੈਰ ਸਰੂਪ ਹੈ, ਤੇ ਨਾਲ ਹੀ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਤੇਰਾ ਨਾਮ ਹੀ ਇੱਕ ਜਹਾਜ਼ ਹੈ, ਇਹ ਪਾਤਸ਼ਾਹ ਪਰਮੇਸ਼ਰ ਤੂੰ ਮੇਰੇ 'ਤੇ ਰਹਿਮਤ ਕੀਤੀ ਹੈ, ਉਸ ਨਾਮ ਦੀ ਦਾਤ ਨੂੰ ਮੇਰੀ ਝੋਲੀ ਵਿੱਚ ਪਾਇਆ ਹੈ।
ਜਬ ਹਮ ਹੋਤੇ ਤਬ ਤੁਮ ਨਾਹੀ, ਅਬ ਤੁਮ ਹੋ ਹਮ ਨਾਹੀ।
ਰਹਾਉ ਬਸਰਾਮ ਦੇ ਕੇ ਭਗਤ ਕਬੀਰ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਬ ਹਮ ਹੋਤੇ, ਜਦੋਂ ਅਸੀਂ ਕੁਛ ਆਪਣੇ ਆਪ ਦੇ ਵਿੱਚ ਬਣੇ ਹੋਏ ਸਾਂ, ਆਪਣੇ ਆਪ ਨੂੰ ਕੁਛ ਸਮਝਦੇ ਸਾਂ, ਹਰ ਮਨੁੱਖ ਆਪਣੇ ਆਪ ਨੂੰ ਕੁਛ ਸਮਝਦਾ ਹੈ ਨਾ, ਹਮ ਬੜ ਕਬ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ, ਹਮ ਦਾਤੇ, ਇਹ ਬੁੱਧ ਕਬ ਹੈ ਨਾ ਨਾਸੀ। ਜਿੰਨਾ ਚਿਰ ਤੱਕ ਮਨੁੱਖ ਕੁਛ ਹਉਮੈ ਦੇ ਵਿੱਚ ਆਪਣੇ ਆਪ ਨੂੰ ਬਣਿਆ ਸਮਝਦਾ ਹੈ, ਤਬ ਤੁਮ ਨਾਹੀਂ, ਉਹਨਾਂ ਚਿਰ ਵਾਹਿਗੁਰੂ ਜੀ ਤੁਸੀਂ ਨਹੀਂ ਇਸ ਦੇ ਪਾਸ ਹੁੰਦੇ। ਅਬ ਤੁਮ ਹੋ ਹਮ ਨਾਹੀਂ, ਹੇ ਵਾਹਿਗੁਰੂ ਜੀ ਹੁਣ ਤੁਸੀਂ ਹੀ ਹੋ ਤੇ ਹੁਣ ਮੈਂ ਨਹੀਂ ਹਾਂ। ਇਹਦਾ ਮਤਲਬ ਇਹ ਹੈ, ਹੁਣ ਤੇਰਾ ਨਾਮ ਜਪਦਿਆਂ ਜਪਦਿਆਂ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਦਾ ਸਿਮਰਨ ਕਰਦਿਆਂ ਹੋਇਆਂ ਮੇਰੇ ਮਨ ਦੇ ਵਿੱਚੋਂ ਮੈਂ ਦਾ ਭਾਵ ਦੂਰ ਹੋ ਗਿਆ। ਹੁਣ ਤੇ ਸਾਰੇ ਪਾਸੇ ਤੁਹਾਡੇ ਦੀਦਾਰ ਹੋ ਰਹੇ ਨੇ, ਜ਼ਮੀਨ ਤੂੰ ਹੀ, ਜਮਾਂ ਤੂੰ ਹੀ, ਮਕੀਂ ਤੂੰ ਹੀ, ਮਕਾਂ ਤੂੰ ਹੀ। ਇਸ ਢੰਗ ਦੇ ਨਾਲ ਭਗਤ ਕਬੀਰ ਜੀ ਫਰਮਾਉਂਦੇ ਨੇ ਕਿ ਹੇ ਵਾਹਿਗੁਰੂ ਜੀ, ਜਦੋਂ ਅਸੀਂ ਹਉਮੈ ਹੰਕਾਰ ਦੇ ਵਿੱਚ ਕੁਝ ਬਣੇ ਹੋਏ ਸੀ, ਉਸ ਵੇਲੇ ਤੁਸੀਂ ਨਹੀਂ ਸੀ, ਹੁਣ ਕੇਵਲ ਤੁਸੀਂ ਹੋ ਤੇ ਮੇਰੇ ਵਿੱਚੋਂ ਮੈਂ ਦਾ ਪਾਪ ਦੂਰ ਹੋ ਗਿਆ ਹੈ।
ਅਬ ਹਮ ਤੁਮ ਏਕ ਭਏ ਹੈ, ਏਕੈ ਦੇਖਤ ਮਨ ਪਤੀ ਆਹੀ।
ਲੋ ਹੁਣ ਜਿਹੜੀ ਭਗਤੀ ਦੀ ਅਸਲੀ ਸਟੇਜ ਹੈ ਉਹਦੇ ਬਾਰੇ ਭਗਤ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਪਹਿਲਾਂ ਤੇ ਅਸੀਂ ਮੈਂ ਦੇ ਵਿੱਚ ਕੰਮ ਕਰ ਰਹੇ ਸੀ ਤੇ ਫਿਰ ਤੂੰ ਦੀ ਅਵਸਥਾ ਪ੍ਰਗਟ ਹੋ ਗਈ ਤੇ ਹੁਣ ਆਪ ਜੀ ਦੀ ਐਸੀ ਮਿਹਰ ਹੋਈ ਹੈ, ਆਪ ਹਮ ਤੁਮ ਏਕ ਪਏ ਹੈ, ਹੁਣ ਮੈਂ ਤੇ ਤੂੰ ਦੋਵੇਂ ਹੀ ਇੱਕ ਰੂਪ ਹੋ ਗਏ ਹਾਂ। ਭਾਵ ਹਰ ਕਾ ਸੇਵਕ ਸੋ ਹਰ ਜੀਹਾ, ਭੇਦ ਨਾ ਜਾਣੋ ਮਾਨਸ ਦੇਹਾ, ਹੁਣ ਇਹ ਅਵਸਥਾ ਪ੍ਰਾਪਤ ਹੋ ਗਈ ਹੈ। ਏਕੈ ਦੇਖਤ ਮਨ ਪਤੀ ਆਹੀ, ਹੁਣ ਇੱਕ ਰੂਪ ਵੇਖ ਕੇ ਜਦੋਂ ਭਗਤ ਭਗਵਾਨ ਦਾ ਰੂਪ ਹੋ ਜਾਂਦਾ ਹੈ, ਇੱਕ ਰੂਪ ਦੇਖਦਿਆਂ ਹੋਇਆਂ ਮਨ ਪਤੀ ਆਹੀ, ਹੁਣ ਸਾਡਾ ਮਨ ਪਤੀਜ ਗਿਆ ਹੈ। ਇਹਦਾ ਮਤਲਬ ਇਹ ਹੈ ਹੁਣ ਸਾਡੇ ਮਨ ਨੂੰ ਇਸ ਗੱਲ ਦਾ ਯਕੀਨ ਆ ਗਿਆ, ਕਹੋ ਕਬੀਰੇ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨਾ ਮਨਸ, ਵੀ ਇਹ ਜੋ ਜੀਵ ਆਤਮਾ ਹੈ ਪਰਮੇਸ਼ਰ ਦੀ ਹੀ ਅੰਸ਼ ਹੈ, ਇਹ ਉਸੇ ਸਾਗਰ ਦੀ ਲਹਿਰ ਹੈ, ਇਹ ਉਸ ਮਹਾਨ ਸੂਰਜ ਦੀ ਕਿਰਨ ਹੈ, ਇਉਂ ਇੱਕ ਰੂਪ ਅਨੁਭਵ ਕਰਕੇ ਸਾਡਾ ਹੁਣ ਮਨ ਪਤੀਜ ਗਿਆ ਹੈ, ਸਾਡਾ ਮਨ ਪਸੀਜ ਗਿਆ, ਪ੍ਰਸੰਨ ਹੋ ਗਿਆ ਹੈ।
ਜਬ ਬੁੱਧ ਹੋਤੀ ਤਬ ਬਲ ਕੈਸਾ, ਅਬ ਬੁੱਧ ਬਲ ਨਾ ਖਟਾਈ।
ਲੋ ਭਗਤ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਬ ਬੁੱਧ ਹੋਤੀ, ਜਦੋਂ ਸਾਡੇ ਅੰਦਰ ਹਉਮੈ ਵਾਲੀ ਬੁੱਧੀ ਸੀ, ਤਬ ਬਲ ਕੈਸਾ, ਉਸ ਵੇਲੇ ਜਿਹੜਾ ਵਿਵੇਕ ਦਾ ਬਲ ਕਿਹੋ ਜਿਹਾ ਹੋਣਾ ਸੀ। ਭਾਵ ਜਿੰਨਾ ਚਿਰ ਤੱਕ ਮਨੁੱਖ ਦੇ ਅੰਦਰ ਹਉਮੈ ਵਾਲੀ ਬੁੱਧੀ ਹੁੰਦੀ ਹੈ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਜ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ। ਇਹ ਜਿਹੜੀ ਹੰਕਾਰ ਵਾਲੀ ਬੁੱਧੀ ਜਿੰਨਾ ਚਿਰ ਮਨੁੱਖ ਦੇ ਮਨ ਦੇ ਅੰਦਰ ਹੁੰਦੀ ਹੈ, ਉਨ੍ਹਾਂ ਚਿਰ ਤੱਕ ਜਗਿਆਸੂ ਦੇ ਮਨ ਦੇ ਵਿੱਚ ਵਿਵੇਕ ਦਾ ਬਲ ਨਹੀਂ ਪੈਦਾ ਹੁੰਦਾ। ਆਪ ਬੁੱਧ ਬਲ ਨਾ ਖਟਾਈ, ਤੇ ਭਗਤ ਜੀ ਕਹਿੰਦੇ ਨੇ ਹੁਣ ਸਾਨੂੰ ਆਤਮ ਵਿਸ਼ੈਣੀ ਬੁੱਧੀ ਪ੍ਰਾਪਤ ਹੋ ਗਈ ਹੈ, ਬਲ ਨਾ ਖਟਾਈ, ਹੁਣ ਇੰਨਾ ਵਿਵੇਕ ਦਾ ਬਲ ਸਾਨੂੰ ਪ੍ਰਾਪਤ ਹੋ ਗਿਆ ਹੈ, ਬਲ ਛੁਟਕਿਓ ਬੰਧਨ ਪਰੇ, ਕਸ਼ੂ ਨਾ ਹੋ ਤੋ ਪਾਏ, ਕਹੋ ਨਾਨਕਾ ਓਟ ਹਰ ਗਾਜੋ ਹੋ ਸਹਾਏ। ਫਿਰ ਸਤਿਗੁਰੂ ਦਾ ਦੂਸਰਾ ਸ਼ਲੋਕ ਹੈ, ਬਲ ਹੋਆ ਬੰਧਨ ਛੁਟੇ, ਸਭ ਕੁਛ ਹੋ ਤੋ ਪਾਏ, ਨਾਨਕ ਸਭ ਕੁਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਆਵ ਬੁੱਧ ਬਲ ਨਾ ਖਟਾਈ, ਹੁਣ ਐਸੀ ਆਤਮ ਵਿਸ਼ੈਣੀ ਬੁੱਧੀ ਪ੍ਰਾਪਤ ਹੋ ਗਈ ਹੈ, ਬਲ ਨਾ ਖਟਾਈ, ਹੁਣ ਐਸਾ ਵਿਵੇਕ ਦਾ ਬਲ ਸਾਨੂੰ ਪ੍ਰਾਪਤ ਹੋ ਗਿਆ ਹੈ, ਨਾ ਖਟਾਈ, ਉਹ ਹੁਣ ਸਮਾਉਂਦਾ ਹੀ ਨਹੀਂ, ਇੰਨਾ ਬਲ ਸਾਨੂੰ ਪ੍ਰਾਪਤ ਹੋ ਗਿਆ ਹੈ, ਉਹ ਹੁਣ ਸਾਡੇ ਵਿੱਚ ਸਮਾਉਂਦਾ ਨਹੀਂ ਹੈ। ਪਾਪ ਬੇਅੰਤ ਬਲ, ਅਮਿਣਵਾਂ ਬਲ ਵਿਵੇਕ ਦਾ ਸਾਨੂੰ ਪ੍ਰਾਪਤ ਹੋ ਗਿਆ।
ਕਹਿ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਜਿਹੜੀ ਮੇਰੀ ਪਹਿਲੀ ਬੁੱਧੀ ਸੀ, ਕਹਿ ਕਬੀਰ ਬੁੱਧ ਹਰ ਲਈ ਮੇਰੀ, ਉਹ ਤੁਸੀਂ ਮੇਰੀ ਪਹਿਲੀ ਬੁੱਧੀ ਤੇ ਲੈ ਲਈ ਹੈ। ਭਾਵ ਜਿਹੜੀ ਮੰਦੀ ਮਤ ਸੀ, ਖੋਟੀ ਮਤ ਸੀ, ਜਿਸ ਨੂੰ ਕਬੁੱਧੀ ਕਹਿੰਦੇ ਸਨ, ਹਉਮੈ ਭਾਵ ਵਾਲੀ ਮਤ ਸੀ, ਉਹ ਤੁਸੀਂ ਲੈ ਲਈ ਹੈ ਤੇ ਬੁੱਧ ਬਦਲੀ ਸਿੱਧ ਪਾਈ, ਹੁਣ ਤੁਹਾਡੀ ਕਿਰਪਾ ਦੇ ਨਾਲ ਮੇਰੀ ਬੁੱਧੀ ਬਦਲ ਗਈ ਹੈ, ਮਨ ਦੀ ਮਤ ਦੀ ਥਾਂ ਤੇ ਗੁਰੂ ਦੀ ਮਤ ਆ ਗਈ ਹੈ, ਕੁਮਤ ਦੀ ਥਾਂ ਤੇ ਸੁਮਤ ਮੈਨੂੰ ਪ੍ਰਾਪਤ ਹੋ ਗਈ ਹੈ, ਕਬੁੱਧੀ ਦੀ ਥਾਂ ਤੇ ਸ੍ਰੇਸ਼ਟ ਬੁੱਧੀ ਮੈਨੂੰ ਮਿਲ ਗਈ ਹੈ। ਜਦੋਂ ਇਹ ਬੁੱਧੀ ਬਦਲ ਗਈ, ਜਿਹੜੀ ਵਿਸ਼ੇ ਵਿਸ਼ੈਣੀ ਬੁੱਧੀ ਸੀ ਉਹ ਆਤਮ ਵਿਸ਼ੈਣੀ ਬਣ ਗਈ, ਸਿੱਧ ਪਾਈ, ਫਿਰ ਮੈਂ ਜੀਵਨ ਦੀ ਸਫਲਤਾ ਪ੍ਰਾਪਤ ਕਰ ਲਈ। ਜਦੋਂ ਮਨੁੱਖ ਦੇ ਮਨ ਦੇ ਵਿੱਚੋਂ ਵਿਸ਼ੇ ਵਿਸ਼ੈਣੀ ਬੁੱਧੀ ਖਤਮ ਹੋ ਜਾਵੇ, ਆਤਮ ਵਿਸ਼ੈਣੀ ਬੁੱਧੀ ਪ੍ਰਗਟ ਹੋ ਜਾਵੇ, ਤੇ ਫਿਰ ਅਸਲੀ ਜਿਹੜੀ ਸਿੱਧ ਅਵਸਥਾ, ਜੀਵਨ ਮੁਕਤੀ ਦੀ ਅਵਸਥਾ ਪ੍ਰਾਪਤ ਹੁੰਦੀ ਹੈ, ਅਥਵਾ ਬੁੱਧ ਬਦਲੀ ਸਿੱਧ ਪਾਈ, ਜਿਹੜੀ ਸੰਸਾਰਾਕਾਰ ਬੁੱਧੀ ਸੀ ਉਹ ਬਦਲ ਕੇ ਹੁਣ ਸਾਡੀ ਆਤਮਾ ਕਾਰ ਹੋ ਗਈ ਹੈ। ਜਦੋਂ ਬੁੱਧ ਬਦਲ ਗਈ ਤੇ ਸਿੱਧ ਪਾਈ, ਅਸੀਂ ਜਿਹੜੀ ਸਿੱਧ ਵਾਹਿਗੁਰੂ ਪਰਮੇਸ਼ਰ ਦੀ ਸੋਝੀ ਵਾਲੀ ਅਵਸਥਾ ਜੀਵਨ ਮੁਕਤੀ ਵਾਲੀ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕਰ ਲਈ ਹੈ।
ਗੌੜੀ ਖੱਟ ਨੇਮ ਕਰ ਕੋਠੜੀ ਬਾਂਧੀ ਬਸਤਾ ਰੂਪ ਬੀਚ ਪਾਈ।
ਲੋ ਹੁਣ ਭਗਤ ਕਬੀਰ ਜੀ ਦੇ ਪਾਸ ਕੁਝ ਪ੍ਰੇਮੀ ਆਏ ਨੇ ਔਰ ਉਹਨਾਂ ਨੇ ਭਗਤ ਕਬੀਰ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਭਗਤ ਜੀ ਕਿਰਪਾ ਕਰੋ ਸਾਨੂੰ ਉਪਦੇਸ਼ ਦਿਓ। ਤਾਂ ਭਗਤ ਜੀ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਉੱਤਮ ਬਖਤੇ ਦੁਆਰਾ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ। ਅਵਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕੈ ਜਨਮ ਗਵਾਇਓ, ਚੋਰ ਮੁਸੈ ਕਰ ਜਾਈ ਰਹਾਉ। ਭਗਤ ਜੀ ਕਹਿੰਦੇ ਨੇ ਹੇ ਭਾਈ, ਤੁਸੀਂ ਹੁਣ ਆਪਣੇ ਮਨ ਵਿੱਚ ਜਾਗਦੇ ਰਹੋ। ਇੱਕ ਤਾਂ ਬਾਹਰੋਂ ਜਾਗਣ ਦੀ ਗੱਲ ਹੈ ਨਾ, ਪਰ ਭਗਤ ਜੀ ਕਹਿੰਦੇ ਨੇ ਨਹੀਂ, ਮਨ ਦੇ ਅੰਦਰੋਂ ਜਾਗੋ, ਕਿਉਂਕਿ ਮਨ ਦੀ ਨੀਂਦ ਵੱਖਰੀ ਹੈ ਤੇ ਸਰੀਰ ਦੀ ਨੀਂਦ ਵੱਖਰੀ ਹੈ। ਜਿਹੜੀ ਮਨ ਦੀ ਨੀਂਦ ਹੈ ਉਹਦੇ ਬਾਰੇ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ, ਪ੍ਰਾਨੀ ਪਰਮ ਪੁਰਖ ਪਗ ਲਾਗੋ, ਸੋਵਤ ਕਹਾਂ ਮੋਹ ਨਿੰਦਰਾ ਮੈਂ, ਕਬਹੂ ਸੁਚੇਤ ਹੋਇਆ ਜਾਗੋ। ਸ਼ਬਦ ਹਜ਼ਾਰੀ ਪਾਤਸ਼ਾਹੀ ਦਸਵੀਂ। ਕਲਗੀਧਰ ਪਾਤਸ਼ਾਹ ਨੇ ਮਨੁੱਖ ਨੂੰ ਆਖਿਆ ਹੈ, ਤੂੰ ਮੂਹ ਮਾਇਆ ਦੀ ਨੀਂਦ ਵਿੱਚ ਕਿਉਂ ਸੁੱਤਾ ਪਿਆ ਹੈ। ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਸਾਨੂੰ ਉਪਦੇਸ਼ ਦਿੱਤਾ ਹੈ, ਜਾਗ ਲੇਹੋ ਰੇ ਮਨਾ ਜਾਗ ਲੇਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਭਗਤ ਜੀ ਸਾਨੂੰ ਸਿੱਖਿਆ ਦੇ ਰਹੇ ਨੇ, ਹੇ ਭਾਈ ਤੁਸੀਂ ਹੁਣ ਮਨ ਕਰਕੇ ਜਾਗਦੇ ਰਹੋ। ਪਿੰਨੀ ਰੈਨੜੀ ਹੈ ਚਮਕਣ ਤਾਰੇ, ਜਾਗ ਹੈ ਸੰਤ ਜਨਾ ਮੇਰੇ ਰਾਮ ਪਿਆਰੇ, ਸਫਲ ਜਾਗਣਾ ਕਿਹੜਾ ਹੈ, ਜਾਗਣਾ ਜਾਗਣ ਨਿਕਾ ਹਰ ਕੀਰਤਨ ਮੈਂ ਜਾਗਣਾ। ਅਸਲੀ ਮਨ ਦੀ ਜਾਗ ਬਾਹਰਲੀ ਜਾਗ ਦੇ ਨਾਲੋਂ ਵੱਖਰੀ ਹੁੰਦੀ ਹੈ। ਭਗਤ ਜੀ ਕਹਿੰਦੇ ਨੇ ਜਿਹੜੀ ਨੀਂਦ ਹੈ ਨਾ ਉਹ ਵੀ ਕਈ ਪ੍ਰਕਾਰ ਦੀ ਹੈ। ਇੱਕ ਤਾਂ ਸਾਧਾਰਨ ਨੀਂਦ ਹੈ, ਜਦੋਂ ਆਪਾਂ ਸੌਂਦੇ ਹਾਂ ਤੇ ਉਸ ਵੇਲੇ ਸਾਨੂੰ ਸਰੀਰ ਦਾ ਸੰਸਾਰ ਦਾ ਚੇਤਾ ਭੁੱਲ ਜਾਂਦਾ, ਇੱਕ ਉਹ ਨੀਂਦ ਹੈ। ਤੇ ਜਦੋਂ ਨੀਂਦ ਪੂਰੀ ਹੋ ਜਾਂਦੀ ਫਿਰ ਆਪਣੇ ਆਪ ਹੀ ਅੱਖ ਖੁੱਲ ਜਾਂਦੀ ਹੈ, ਇੱਕ ਤਾਂ ਨੀਂਦ ਇਹ ਹੈ। ਦੂਸਰੀ ਨੀਂਦ ਉਹ ਹੈ ਜਦੋਂ ਕੋਈ ਆਦਮੀ ਕੋਈ ਜ਼ਿਆਦਾ ਨਸ਼ੇ ਦਾ ਪ੍ਰਯੋਗ ਕਰਦਾ ਹੈ ਤੇ ਉਸ ਵੇਲੇ ਉਹਨੂੰ ਬੇਹੋਸ਼ੀ ਹੋ ਜਾਂਦੀ ਹੈ। ਉਸ ਬੇਹੋਸ਼ੀ ਦੀ ਹਾਲਤ ਵਿੱਚ ਉਹ ਆਦਮੀ ਜਾਗਦਾ ਵੀ ਸੁੱਤੇ ਵਰਗਾ ਹੀ ਹੁੰਦਾ, ਉਹਨੂੰ ਜੋ ਮਰਜ਼ੀ ਆਖੀ ਜਾਓ ਹੂੰ ਹੂੰ ਕਰੀ ਜਾਂਦਾ, ਉਹਨੂੰ ਹੋਸ਼ ਨਹੀਂ ਆਉਂਦੀ। ਇੱਕ ਉਹ ਨੀਂਦ ਹੈ ਤੇ ਤੀਸਰੀ ਨੀਂਦ ਉਹ ਹੈ ਵੀ ਜਦੋਂ ਕਿਸੇ ਆਦਮੀ ਦੇ ਕੋਈ ਸੱਟ ਫੇਟ ਲੱਗ ਜਾਂਦੀ ਹੈ ਜਾਂ ਕੋਈ ਅਟੈਕ ਹੋ ਜਾਂਦਾ ਹੈ, ਉਹਦੇ ਨਾਲ ਇੱਕਦਮ ਆਦਮੀ ਬੇਹੋਸ਼ ਹੋ ਜਾਂਦਾ ਤੇ ਫਿਰ ਉਹ ਬੇਹੋਸ਼ ਹੋਣ ਦੇ ਨਾਲ ਉਸਨੂੰ ਜਿੰਨਾ ਮਰਜ਼ੀ ਆਪਾਂ ਹਿਲਾਈ ਜਾਈਏ ਜਗਾਈ ਜਾਈਏ ਪਰ ਉਹ ਜਾਗਦਾ ਨਹੀਂ। ਫਿਰ ਕਹਿੰਦੇ ਨੇ ਉਹਨੂੰ ਡਾਕਟਰ ਕੋਲ ਲੈ ਜਾਓ। ਜਦੋਂ ਡਾਕਟਰ ਦੇ ਕੋਲ ਲੈ ਜਾਂਦੇ ਨੇ ਤੇ ਡਾਕਟਰ ਆਪਣੇ ਢੰਗ ਦੇ ਨਾਲ ਫਿਰ ਉਹਦਾ ਇਲਾਜ ਕਰਦਾ, ਉਹ ਐਸੀ ਨੀਂਦ ਹੁੰਦੀ ਹੈ ਬੇਹੋਸ਼ੀ ਦੀ ਨੀਂਦ ਤੇ ਉਹ ਡਾਕਟਰ ਹੀ ਉਸ ਨੀਂਦ ਵਿੱਚੋਂ ਜਗਾ ਸਕਦੇ ਨੇ। ਸੁਣਨ ਵਿੱਚ ਆਇਆ ਹੈ ਕਈ ਵਾਰੀ ਜਦੋਂ ਕਿਸੇ ਨੂੰ ਜ਼ਿਆਦਾ ਕੋਈ ਦਿਮਾਗੀ ਸੱਟ ਲੱਗ ਜਾਂਦੀ ਹੈ ਨਾ ਕਿਸੇ ਐਕਸੀਡੈਂਟ ਦੇ ਵਿੱਚ ਤੇ ਫਿਰ ਕਈ ਕਈ ਦਿਨ ਕਈ ਕਈ ਮਹੀਨੇ ਵੀ ਜਾਗ ਨਹੀਂ ਆਉਂਦੀ, ਹੋਸ਼ ਨਹੀਂ ਆਉਂਦੀ। ਤੇ ਕਈ ਐਸੇ ਵੀ ਕੇਸ ਸੁਣਨ ਵਿੱਚ ਆਏ ਨੇ, ਕਈ ਸਾਲਾਂ ਬੱਧੀ ਹਸਪਤਾਲਾਂ ਵਿੱਚ ਜ਼ਿੰਦਗੀ ਮੌਤ ਨਾਲ ਸੰਘਰਸ਼ ਕਰੀ ਜਾ ਰਹੇ ਨੇ, ਹੋਸ਼ ਨਹੀਂ ਆ ਰਹੀ, ਬੇਹੋਸ਼ੀ ਵਿੱਚ ਪਏ ਨੇ। ਇਹ ਉਹ ਨੀਂਦ ਹੈ ਤੀਜੀ ਕਿਸਮ ਦੀ ਜਿਹਨੂੰ ਬੇਹੋਸ਼ੀ ਦੀ ਨੀਂਦ ਕਹਿੰਦੇ ਨੇ। ਤੇ ਚੌਥੀ ਨੀਂਦ ਉਹ ਹੈ ਜਿਸ ਨੂੰ ਮੌਤ ਦੀ ਨੀਂਦ ਵੀ ਆਖਿਆ ਜਾਂਦਾ। ਜਦੋਂ ਇੱਕ ਵਾਰੀ ਆਦਮੀ ਮੌਤ ਦੀ ਨੀਂਦ ਸੌਂ ਜਾਵੇ ਤੇ ਫਿਰ ਮੁੜ ਕੇ ਨਹੀਂ ਜਾਗਦਾ, ਚਾਹੇ ਡਾਕਟਰ ਵੀ ਇਲਾਜ ਕਰੀ ਜਾਣ, ਸਾਕ ਸੰਬੰਧੀ ਵੀ ਉਸ ਨੂੰ ਟੁੰਬੀ ਜਾਣ, ਜਿੰਨਾ ਮਰਜ਼ੀ ਸ਼ੋਰ ਸ਼ਰਾਬਾ ਮੱਚੀ ਜਾਵੇ ਪਰ ਮਰਿਆ ਆਦਮੀ ਜਾਗ ਨਹੀਂ ਸਕਦਾ, ਉਹ ਸੁੱਤਾ ਹੀ ਰਹਿੰਦਾ। ਅਤੇ ਪੰਜਵੀਂ ਨੀਂਦ ਉਹ ਹੈ ਜਿਸ ਦਾ ਸੰਬੰਧ ਸਾਡੇ ਮਨ ਦੇ ਨਾਲ ਹੈ। ਇਹ ਜਿਹੜੀਆਂ ਪਹਿਲੀਆਂ ਨੀਂਦਾਂ ਨੇ ਇਹਦਾ ਸੰਬੰਧ ਸਾਡੇ ਭੌਤਿਕ ਸਰੀਰ ਨਾਲ ਹੈ, ਸਾਡੇ ਦਿਲ ਦਿਮਾਗ ਦੇ ਨਾਲ ਹੈ। ਪਰ ਜਿਹੜੀ ਮੋਹ ਦੀ ਨੀਂਦ ਹੈ, ਅਵਿਦਿਆ ਦੀ ਨੀਂਦ ਹੈ, ਉਹਦਾ ਸੰਬੰਧ ਸਾਡੇ ਮਨ ਦੇ ਨਾਲ ਹੈ। ਅਵਮਨ ਜਾਗਤ ਰਹੋ ਰੇ ਭਾਈ, ਅਸੀਂ ਕਈ ਵਾਰੀ ਜਾਗਦੇ ਵੀ ਬੈਠੇ ਹੁੰਦੇ ਹਾਂ ਅਤੇ ਕੋਈ ਗੱਲਬਾਤ ਚੱਲ ਰਹੀ ਹੁੰਦੀ ਹੈ ਅਤੇ ਸਾਡਾ ਧਿਆਨ ਹੋਰ ਪਾਸੇ ਚਲਿਆ ਜਾਂਦਾ ਅਤੇ ਉਹ ਕੋਲੇ ਬੈਠਿਆਂ ਗੱਲਬਾਤ ਹੋ ਰਹੀ ਹੁੰਦੀ ਹੈ ਪਰ ਅਸੀਂ ਉਹਨੂੰ ਸੁਣ ਨਹੀਂ ਸਕਦੇ। ਇਹ ਹੈ ਭਰਮ ਦੀ ਨੀਂਦ, ਇਹ ਹੈ ਅਵਿਦਿਆ ਦੀ ਨੀਂਦ। ਅਤੇ ਕਈ ਵਾਰੀ ਅਸੀਂ ਜਦੋਂ ਕੋਲੇ ਬੈਠੇ ਆਦਮੀ ਨੂੰ ਕੋਈ ਗੱਲ ਕਹਿੰਦੇ ਹਾਂ ਉਹਦਾ ਧਿਆਨ ਹੋਰ ਪਾਸੇ ਗਿਆ ਹੁੰਦਾ ਅਤੇ ਫਿਰ ਆਪਾਂ ਅਕਸਰ ਇਹ ਕਹਿ ਦਿੰਦੇ ਉਹ ਸੁੱਤਾ ਪਿਆ, ਮੈਂ ਤੈਨੂੰ ਇਹ ਗੱਲ ਆਖੀ ਤੂੰ ਸੁਣਦਾ ਨਹੀਂ, ਉਹ ਵੀ ਇੱਕ ਨੀਂਦ ਹੈ। ਭਗਤ ਜੀ ਕਹਿੰਦੇ ਨੇ ਅਵਮਨ ਜਾਗਤ ਰਹੋ ਰੇ ਭਾਈ, ਹੇ ਭਾਈ ਤੂੰ ਹੁਣ ਮਨ ਕਰਕੇ ਜਾਗਦਾ ਰਹੋ। ਸਰੀਰ ਨੂੰ ਤਾਂ ਆਰਾਮ ਚਾਹੀਦਾ ਹੀ ਹੈ, ਡਾਕਟਰੀ ਹਿਸਾਬ ਦੇ ਨਾਲ ਘੱਟ ਤੋਂ ਘੱਟ 6 ਘੰਟੇ ਮਨੁੱਖ ਨੂੰ ਆਰਾਮ ਚਾਹੀਦਾ ਅਤੇ ਜਿਹੜਾ ਆਦਮੀ ਵਧੇਰੇ ਕੰਮ ਕਰਦਾ ਹੈ ਉਹਨੂੰ 7 ਤੋਂ 8 ਘੰਟੇ ਤੱਕ ਆਰਾਮ ਚਾਹੀਦਾ ਅਤੇ ਜਿਹੜਾ ਆਦਮੀ ਕੰਮ ਘੱਟ ਕਰਦਾ ਉਹ 6 ਘੰਟੇ ਉਹਨੂੰ ਵੀ ਸੌਣਾ ਚਾਹੀਦਾ, ਫਿਰ ਉਹਦੀ ਸਿਹਤ ਅਤੇ ਸਰੀਰ ਤੰਦਰੁਸਤ ਰਹਿੰਦਾ। ਇਸ ਲਈ ਨੀਂਦ ਦੀ ਵੀ ਆਪਣੀ ਲੋੜ ਹੈ। ਪਰ ਭਗਤ ਜੀ ਇੱਥੇ ਬਾਹਰਲੀ ਨੀਂਦ ਦੀ ਗੱਲ ਨਹੀਂ ਕਰ ਰਹੇ,